دراتے کے عرض حضور میری تیری آئے رحمتا دے بوہے جان پیڑے نا تیری آئے رحمتا دے بوہے جان پیڑے نا
Thank you.
ਦਾ ਮਾਹੌਲ ਹੋਵੇ ਕਿਸੇ ਦੇ ਵੀ ਵੇੜੇ ਨਾ, ਸੋਗ ਦਾ ਮਾਹੌਲ ਹੋਵੇ ਕਿਸੇ ਦੇ ਵੀ ਵੇੜੇ ਨਾ, ਸੋਗ ਦਾ ਮਾਹੌਲ ਹੋਵੇ ਕਿਸੇ ਦੇ ਵੀ ਵੇੜੇ ਨਾ।
ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪਿੰਡਾ ਅੱਗੇ ਹੋਏ ਲੇਤ ਹੈ। ਆਦ ਸੱਚ ਜੁਗਾਦ ਸੱਚ, ਚਵਰ ਸਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਇੱਕ ਵਾਰੀ ਆਪੋ ਆਪਣੀ ਰਸਨਾ ਨੂੰ ਕਰੀਏ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਕਰੀਏ ਪ੍ਰਵਾਨ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਆਪ ਗਰੁੱਪ ਦੀਆਂ ਸਿੱਖ ਸੰਗਤਾਂ ਦੇ ਦਰਸ਼ਨ ਕਰ ਰਹੇ ਸਨ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ, ਦੁੱਖ ਨਿਵਾਰਨ ਸਾਹਿਬ ਵਾਲੇ। ਆਪ ਗਰੁੱਪ ਦੀਆਂ ਸੰਗਤਾਂ ਦੇ ਨਾਲ ਗੁਰਮਤਿ ਦੀਆਂ ਵਿਚਾਰਾਂ, ਗੁਰਸਬਦ ਦੀਆਂ ਵਿਚਾਰਾਂ ਦੀ ਸਾਂਝ ਪਾ ਕੇ ਗਏ। ਉਹਨਾਂ ਤੋਂ ਬਾਅਦ ਕੁਝ ਕੁ ਸਮਾਂ ਇਸ ਨਿਮਾਣੇ ਜਿਹੇ ਜਥੇ ਨੂੰ ਪ੍ਰਾਪਤ ਹੋਇਆ ਕਿ ਆਪ ਰੱਬ ਸਰੂਪ ਸਿੱਖ ਸੰਗਤਾਂ ਦੇ ਦਰਸ਼ਨ ਕਰ ਸਕੀਏ। ਜਿੰਨਾ ਕੁ ਸਮਾਂ ਪ੍ਰਾਪਤ ਹੋਇਆ ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਆਪ ਗੁਰੂ ਦੀਆਂ ਸਿੱਖ ਸੰਗਤਾਂ ਦੇ ਨਾਲ ਸਤਿਗੁਰੂ ਮਹਾਰਾਜ ਦੇ ਪਵਿੱਤਰ ਇਤਿਹਾਸ ਦੇ ਵਿੱਚੋਂ ਕੁਝ ਕਹਿਣ ਦਾ ਯਤਨ ਕਰੀਏ। ਮੇਰੇ ਸਤਿਗੁਰਾਂ ਦਾ ਪਾਵਨ ਵਚਨ ਆ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ। ਸਤਿਗੁਰੂ ਮਹਾਰਾਜ ਦੇ ਪ੍ਰੇਮ ਪਿਆਰ ਦੇ ਵਿੱਚ ਬੰਧੀਆਂ ਹੋਈਆਂ ਸਿੱਖ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਆਪਣੇ ਇਸ ਮਨੁੱਖਾ ਦੇਹੀ ਨੂੰ ਸਫਲਾ ਕਰੀਆਂ ਨੇ, ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲਾ ਕਰੀਆਂ ਨੇ। ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੇ ਪਵਿੱਤਰ ਚਰਨਾਂ ਦੇ ਵਿੱਚ ਗੁਰੂ ਮਹਾਰਾਜ ਦੇ ਚਰਨਾਂ ਦਾ ਭੌਰਾ ਬਣ ਕੇ ਰਹਿੰਦਾ ਹੈ, ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਜਿਹਨੂੰ ਇਤਿਹਾਸ ਦੇ ਵਿੱਚ ਭਾਈ ਸੁਥਰਾ ਆਖਿਆ ਜਾਂਦਾ, ਕਿਉਂਕਿ ਭਾਈ ਸਾਹਿਬ ਗੱਲ ਕਰਕੇ ਗਏ ਨੇ। ਮੈਂ ਉਸੇ ਗੱਲ ਦੇ ਨਾਲ ਥੋੜ੍ਹਾ ਜਿਹਾ ਪ੍ਰਮਾਣ ਦੇ ਕੇ ਜੋ ਕੱਲ ਇਤਿਹਾਸ ਦੀ ਲੜੀ ਆਰੰਭ ਕੀਤੀ ਮੈਂ ਉਸ ਨੂੰ ਕਹਿਣ ਦਾ ਯਤਨ ਕਰਾਂਗਾ। ਗੁਰੂ ਮਹਾਰਾਜ ਕਿਰਪਾ ਕਰਨ, ਭਾਈ ਸੁਥਰਾ ਜੀ ਹੋਏ ਨੇ ਜਿਨ੍ਹਾਂ ਦੀ ਅਵਸਥਾ ਇੰਨੀ ਉੱਚੀ ਹੋ ਗਈ, ਸਵਾਸ ਸਵਾਸ ਦੇ ਨਾਲ ਬੰਦਗੀ ਕਰਨ ਵਾਲੇ, ਨਿਤਨੇਮ ਕਰਨ ਵਾਲੇ, ਬਾਣੀ ਪੜ੍ਹਨ ਵਾਲੇ। ਇੱਕ ਵਾਰ ਗੁਰਮੁਖ ਪਿਆਰਾ ਉਹਨਾਂ ਦੇ ਕੋਲ ਗਿਆ, ਭਾਈ ਸੁਥਰਾ ਜੀ ਆਪਣੇ ਘਰ ਦੇ ਵਿੱਚ ਲੰਗਰ ਤਿਆਰ ਕਰ ਰਹੇ ਨੇ, ਪ੍ਰਸ਼ਾਦਾ ਤਿਆਰ ਕਰ ਰਹੇ ਨੇ। ਇੱਕ ਪ੍ਰਸ਼ਾਦਾ ਤਿਆਰ ਕੀਤਾ, ਉਹ ਤਵੇ ਦੇ ਉੱਤੇ ਰੜਿਆ, ਉਸ ਪ੍ਰਸ਼ਾਦੇ ਨੂੰ ਉਹਨਾਂ ਨੇ ਖਾਣਾ ਕੀਤਾ। ਬਾਅਦ ਦੇ ਵਿੱਚ ਦੂਸਰਾ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਲੱਗੇ, ਉਹ ਗੁਰੂ ਕਾ ਸਿੱਖ ਗੁਰਮੁਖ ਪਿਆਰਾ ਕੋਲ ਖੜਾ ਵੇਖੀ ਜਾ ਰਹੇ। ਕੁਝ ਸਮੇਂ ਬਾਅਦ ਜਦੋਂ ਭਾਈ ਸੁਥਰਾ ਜੀ ਨੇ ਤੀਸਰਾ ਪ੍ਰਸ਼ਾਦਾ ਤਿਆਰ ਕੀਤਾ, ਉਸ ਨੂੰ ਤਵੇ ਦੇ ਉੱਤੇ ਰਾੜਿਆ, ਬਾਅਦ ਵਿੱਚ ਛਕਿਆ ਤੇ ਅਗਲਾ ਪ੍ਰਸ਼ਾਦਾ ਪਕਾਉਣ ਵਾਸਤੇ ਤਿਆਰ ਹੋਣ ਲੱਗੇ ਤੇ ਉਸ ਗੁਰਮੁਖ ਪਿਆਰੇ ਨੇ ਕਹਿ ਦਿੱਤਾ, ਸੁਥਰਾ ਜੀ ਇਹ ਤੁਸੀਂ ਕੀ ਕਰਦੇ ਜਾ ਰਹੇ ਹੋ? ਪਹਿਲਾਂ ਇੱਕ ਪ੍ਰਸ਼ਾਦੇ ਦਾ ਆਟਾ ਗੁੰਨਦੇ ਹੋ, ਫਿਰ ਉਹਨੂੰ ਤਿਆਰ ਕਰਦੇ ਹੋ, ਫਿਰ ਛਕਦੇ ਹੋ, ਬਾਅਦ ਦੇ ਵਿੱਚ ਦੂਸਰੇ ਤਿਆਰੀ ਕਰਦੇ ਹੋ, ਇਹ ਕੀ ਕਾਰਨ ਹੈ? ਇੱਕੋ ਵਾਰ ਆਟਾ ਕਿਉਂ ਨਹੀਂ ਗੁੰਨ ਲੈਂਦੇ? ਇੱਕੋ ਵਾਰ ਪ੍ਰਸ਼ਾਦੇ ਜਿੰਨੇ ਛਕਣੇ ਨੇ ਉਹਨੇ ਕਿਉਂ ਨਹੀਂ ਪਕਾ ਲੈਂਦੇ, ਤਿਆਰ ਕਰ ਲੈਂਦੇ? ਤਾਂ ਉੱਥੇ ਉਹਨਾਂ ਇੱਕ ਬੜਾ ਪਿਆਰਾ ਵਚਨ ਆਖਿਆ, ਸੁਥਰਾ ਜੀ ਲਿਖਦੇ ਨੇ, ਉਹ ਕਿਉਂ ਕਹਿੰਦੇ ਨੇ, ਮੂੰਹ ਦੀ ਮੂੰਹ ਵਿੱਚ ਰਹਿ ਜਾਵੇ, ਮੂੰਹ ਦੀ ਮੂੰਹ ਵਿੱਚ ਰਹਿ ਜਾਵੇ, ਹੱਥ ਵਿੱਚ ਰਹੇ ਗਰਾਂ, ਲੱਖ ਦਾਣ ਦਿਓ ਸੁਥਰਿਆ ਜੇ ਦਮ ਦਾ ਕਰੇ ਵਸਾ। ਦੇਖੋ ਉਹਨਾਂ ਦੀ ਅਵਸਥਾ, ਆਮ ਤੌਰ 'ਤੇ ਆਪਾਂ ਵੇਖਦੇ ਹਾਂ ਕਈ ਵਾਰ ਇਹੋ ਜਿਹੀਆਂ ਘਟਨਾਵਾਂ ਆਪਣੇ ਜੀਵਨ ਦੇ ਅੱਖਾਂ ਦੇ ਸਾਹਮਣੇ ਆਉਂਦੀਆਂ ਨੇ, ਰਿਸ਼ਤੇਦਾਰੀਆਂ, ਸਾਕ ਸੰਬੰਧੀਆਂ ਵਿੱਚ, ਮਿੱਤਰਾਂ ਵੇਲੀਆਂ ਵਿੱਚ, ਕਿ ਜੀ ਉਹ ਪ੍ਰਸ਼ਾਦਾ ਸਕ ਰਿਹਾ ਸੀ, ਇੱਕ ਬੁਰਕੀ ਪ੍ਰਸ਼ਾਦੇ ਦੇਣ ਨਾਲੋਂ ਤੋੜ ਕੇ ਮੂੰਹ ਦੇ ਵਿੱਚ ਪਾਈ, ਦੂਜੀ ਦਾ ਹੁਕਮ ਨਹੀਂ ਮਿਲਿਆ, ਪੂਰਾ ਹੋ ਗਿਆ। ਸੁਥਰਾ ਜੀ ਕਹਿੰਦੇ ਨੇ, ਦਮਾਂ ਦਾ ਕੀ ਭਰੋਸਾ, ਮੈਂ ਚਾਰ ਪ੍ਰਸ਼ਾਦੇ ਤਿਆਰ ਕਰਕੇ ਰੱਖਾਂ, ਕਿੰਨਾ ਟਾਈਮ ਲੱਗੇਗਾ ਉਹਨਾਂ ਨੂੰ ਖਾਣ ਦਾ, ਮੈਨੂੰ ਹੁਕਮ ਹੋਵੇ ਜਾਂ ਨਾ ਹੋਵੇ? ਇੱਥੇ ਤਾਂ ਮੂੰਹ ਦੇ ਵਿੱਚ ਗਰਾਂ ਪਾਈ ਹੋਈ ਬੁਰਕੀ ਗਾਂਹ ਨਹੀਂ ਹੁੰਦੀ, ਉਹਦੇ ਹੁਕਮ ਤੋਂ ਬਗੈਰ ਮੂੰਹ ਦੀ ਮੂੰਹ ਦੇ ਵਿੱਚ ਰਹਿ ਜਾਂਦੀ ਹੈ, ਮੈਂ ਚਾਰ ਪੰਜ ਪ੍ਰਸ਼ਾਦੇ ਲਾਉਣ ਦਾ ਕਿਵੇਂ ਮਾਣ ਕਰ ਸਕਦਾ? ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਪਰਮਾਤਮਾ ਦੀ ਬੰਦਗੀ ਵਿੱਚ ਰੰਗੇ ਹੁੰਦੇ ਨੇ, ਉਹ ਹਰ ਸਮੇਂ ਸਵਾਸ ਸਵਾਸ ਦੇ ਨਾਲ ਪਰਮਾਤਮਾ ਨੂੰ ਅਤੇ ਮੌਤ ਨੂੰ ਚੇਤੇ ਰੱਖਦੇ ਨੇ। ਜਿਨ੍ਹਾਂ ਨੇ ਦੋ ਚੀਜ਼ਾਂ ਨੂੰ ਚੇਤੇ ਰੱਖਿਆ ਫਿਰ ਦੁਨੀਆਂ ਦੇ ਉੱਤੇ ਸੰਸਾਰ ਦੇ ਉੱਤੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਟੋਟ ਨਹੀਂ ਆਉਂਦੀ। ਉਹਨਾਂ ਦੇ ਵੱਲ ਗੁਰੂ ਹੋ ਜਾਂਦਾ, ਪਰਮਾਤਮਾ ਹੋ ਜਾਂਦਾ। ਇੱਥੇ ਪਿਆਰ ਦੀਆਂ ਕੱਢਿਆ ਨੇ ਜਿਨ੍ਹਾਂ ਨੇ ਗੁਰੂ ਦੇ ਨਾਲ ਪਿਆਰ ਪਾਇਆ, ਪ੍ਰੇਮ ਪਾਇਆ। ਅਤੇ ਗੁਰੂ ਮਹਾਰਾਜ ਕੇਵਲ ਤਾਂ ਕੇਵਲ ਦੌਲਤ ਦੇ ਭੁੱਖੇ ਨਹੀਂ, ਸਤਿਗੁਰੂ ਮਹਾਰਾਜ ਗੁਰੂ ਤਾਂ ਕੇਵਲ ਭੁੱਖਾ ਪਿਆਰ ਦਾ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮਲਕ ਭਾਗੋ ਵਰਗੇ ਜਰਵਾਣਿਆਂ ਨੂੰ ਛੱਡ ਕੇ ਕੇਵਲ ਤਾਂ ਕੇਵਲ ਕਿਹਦੇ ਕੋਲ ਚੱਲ ਕੇ ਗਏ? ਕਿਰਤੀ, ਜਿਹੜਾ ਦਸਾਂ ਨੌਂ ਦੀ ਕਿਰਤ ਕਰਨ ਵਾਲਾ ਭਾਈ ਲਾਲੋ, ਜਿਹਦੇ ਘਰ ਦੇ ਵਿੱਚ ਸੁੱਕੇ ਚੁੱਕੜ ਟੁੱਕੜ ਖਾਧੇ ਕੇਵਲ ਤਾਂ ਕੇਵਲ ਪਿਆਰ ਦੇ ਵਿੱਚ ਭੇਜੇ ਹੋਏ, ਜਿੱਥੇ ਹੱਕ ਅਤੇ ਸੱਚ ਦੀ ਕਿਰਤ ਕਮਾਈ ਹੈ। ਪਰਮਾਤਮਾ ਦੀ ਬੰਦਗੀ ਕਰਨ ਵਾਲਾ, ਪਰਮਾਤਮਾ ਨੂੰ ਸਵਾਸ ਸਵਾਸ ਦੇ ਨਾਲ ਸਿਮਰਨ ਵਾਲਾ ਉਹ ਕਿਸੇ ਵੀ ਧਰਮ ਦਾ ਹੋ ਸਕਦਾ। ਜਿਹੜਾ ਰੱਬ ਨੂੰ ਮੰਨਣ ਵਾਲਾ ਉਹ ਕਿਸੇ ਇੱਕ ਧਰਮ ਦਾ ਨਹੀਂ ਹੁੰਦਾ। ਧਰਮ ਕਦੇ ਕੋਈ ਮਾੜਾ ਨਹੀਂ ਹੋਇਆ ਕਰਦਾ, ਧਰਮ ਸਾਰੇ ਚੰਗੇ ਹੋਇਆ ਕਰਦੇ ਨੇ। ਮਾੜਾ ਤਾਂ ਕੇਵਲ ਉਸ ਧਰਮ ਦੇ ਵਿੱਚ ਰਹਿਣ ਵਾਲਾ ਉਸ ਪੈਰੋਗਾਰ ਹੋਇਆ ਕਰਦਾ। ਅੱਜ ਧਰਮ ਦੀ ਗੱਲ ਕਰਦੇ ਹਾਂ। ਉਹੀ ਇਸਲਾਮ ਧਰਮ ਨੂੰ ਮੰਨਣ ਵਾਲੇ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਝੂਠੀਆਂ ਕੁਰਾਨ ਦੀਆਂ ਕਸਮਾਂ ਖਾਧੀਆਂ, ਉਹੀ ਹਿੰਦੂ ਧਰਮ ਨੂੰ ਮੰਨਣ ਵਾਲੇ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਕੋਲ ਆਟੇ ਦੀ ਗਊ ਬਣਾ ਕੇ ਗੀਤਾ ਦੀਆਂ ਕਸਮਾਂ ਖਾਧੀਆਂ, ਤੇ ਅੱਜ ਉਹ ਕਸਮਾਂ ਭੁਲਾ ਕੇ ਉਹਨਾਂ ਨੇ ਗੁਰੂ ਮਹਾਰਾਜ ਉੱਤੇ ਹੱਲਾ ਬੋਲ ਦਿੱਤੇ। ਉਹੀ ਧਰਮ ਦੇ ਵਿੱਚ ਰਹਿਣ ਵਾਲਾ ਕੋਟਲਾ ਨਿਹੰਖਾਂ, ਕੋਟਲੇ ਦੇ ਰਹਿਣ ਵਾਲਾ ਜਿਹਦਾ ਨਾਮ ਹੈ ਇਤਿਹਾਸ ਦੇ ਵਿੱਚ ਨਿਹੰਖਾਂ, ਜਿਹਨੇ ਆਪਣਾ ਜੀਵਨ ਜੋਗਿਆਂ ਦੇ ਵਿੱਚ ਪਾਇਆ, ਆਪ ਦੁੱਖਾਂ ਦੀ ਨਾ ਪਰਵਾਹ ਕਰਦਾ ਹੋਇਆ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਪਵਿੱਤਰ ਚਰਨਾਂ ਵਿੱਚ ਬੇਨਤੀਆਂ ਕਰ ਰਿਹਾ, ਸਤਿਗੁਰ ਜੀ ਕਿਰਪਾ ਕਰਕੇ ਆਪਣੇ ਮੁਬਾਰਕਬਾਦ ਚਰਨ ਮੇਰੇ ਘਰ ਦੇ ਵਿੱਚ ਪਾ ਦੇਵੋ, ਮੈਨੂੰ ਸੇਵਾ ਦਾ ਮੌਕਾ ਦੇਵੋ। ਉਹ ਵੀ ਉਸੇ ਧਰਮ ਨੂੰ ਮੰਨਣ ਵਾਲਾ, ਉਹ ਵੀ ਇਸਲਾਮ ਧਰਮ ਦਾ ਪੈਰੋਗਾਰ ਹੈ, ਇਸਲਾਮ ਧਰਮ ਨੂੰ ਮੰਨਣ ਵਾਲਾ। ਤੇ ਜਿਹੜਾ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਗਲ ਦੇ ਵਿੱਚ ਪੱਲਾ ਪਾ ਕੇ ਬੇਨਤੀਆਂ ਕਰਦਾ, ਮੇਰੇ ਕਲੰਗੀਆਂ ਵਾਲੇ ਸਤਿਗੁਰੂ ਨਿਹੰਕਾਂ ਨੂੰ ਭਾਈ ਬਚਿੱਤਰ ਸਿੰਘ ਦੀ ਸੇਵਾ ਕਰਨ ਦੇ ਬਾਬਤ ਹੁਕਮ ਲਾ ਕੇ ਸਤਿਗੁਰੂ ਮਹਾਰਾਜ ਨੇ ਕੋਟਲੇ ਨਗਰ ਤੋਂ ਨਿਹੰਕਾਂ ਦੇ ਹਵੇਲੀ ਦੇ ਵਿੱਚੋਂ ਚਾਲੇ ਪਾ ਦਿੱਤੇ, ਚਮਕੌਰ ਵੱਲ ਰਵਾਨਾ ਹੋਏ ਨੇ। ਤਾਂ ਉਸੇ ਇਲਾਕੇ ਦਾ ਹਾਕਮ ਜਾਫਰ ਅਲੀ ਜਿਹਦੇ ਕੋਲ ਚੁਗਲਖੋਰ ਨੇ ਜਾ ਕੇ ਚੁਗਲੀ ਕੀਤੀ ਕਿ ਗੁਰੂ ਗੋਬਿੰਦ ਸਿੰਘ ਅਤੇ ਨਾਲ ਦੇ ਸਿੱਖਾਂ ਸਮੇਤ ਨਿਹੰਕਾਂ ਦੀ ਹਵੇਲੀ ਦੇ ਵਿੱਚ ਨੇ। ਉਹ ਫੌਜਾਂ ਚਾੜ ਕੇ ਲੈ ਕੇ ਆਇਆ, ਉਸਨੇ ਨਿਹੰਕਾਂ ਨੂੰ ਬੁਲਾਇਆ, ਨਿਹੰਕਾਂ ਨੂੰ ਬੁਲਾ ਕੇ ਆਖਣ ਲੱਗਿਆ ਮੈਨੂੰ ਇਸ ਗੱਲ ਦੀ ਖਬਰ ਮਿਲੀ ਹੈ ਕਿ ਮੁਗਲ ਸਰਕਾਰ ਦਾ ਬਾਗੀ ਗੁਰੂ, ਸਿੱਖਾਂ ਦਾ ਦਸਮ ਗੁਰੂ ਤਾਂ ਆਪਣੀ ਹਵੇਲੀ ਦੇ ਵਿੱਚ ਪਾ ਕੇ ਰੱਖਿਆ, ਤਾਂ ਉਹਨੂੰ ਪਨਾਹ ਦਿੱਤੀ ਹੈ, ਆਪਣੇ ਆਪ ਉਹਨੂੰ ਮੇਰੇ ਹਵਾਲੇ ਕਰਦੇ ਨਹੀਂ। ਮੇਰੇ ਕੋਲ ਵੱਡੀ ਗਿਣਤੀ ਵਿੱਚ ਫੌਜਾਂ ਨੇ ਇਹ ਕੋਟਲੇ ਨਗਰ ਨੂੰ ਚਾਰੋਂ ਤਰਫ ਮੇਰੇ ਅਹਿਲਕਾਰਾਂ ਮੇਰੀਆਂ ਫੌਜਾਂ ਨੇ ਘੇਰਾ ਪਾ ਕੇ ਰੱਖਿਆ ਹੋਇਆ, ਗੁਰੂ ਮੇਰੇ ਕੋਲ ਬਚ ਕੇ ਨਹੀਂ ਜਾ ਸਕਦਾ। ਨਿਹੰਕਾਂ ਨੇ ਕਹਿਣਾ ਕੀਤਾ ਕਿ ਮੇਰੇ ਘਰ ਦੇ ਵਿੱਚ ਗੁਰੂ ਮਹਾਰਾਜ ਨਹੀਂ ਹਨ, ਪਰ ਜਾਫਰ ਅਲੀ ਨੂੰ ਨਿਹੰਕਾਂ ਦੇ ਉੱਤੇ ਜਦੋਂ ਯਕੀਨ ਨਾ ਆਇਆ ਤਾਂ ਉਸ ਸਮੇਂ ਨਿਹੰਕਾਂ ਨੇ ਕਹਿ ਦਿੱਤਾ ਜਾਫਰ ਅਲੀ ਜੇ ਤੈਨੂੰ ਮੇਰੇ ਉੱਤੇ ਯਕੀਨ ਨਹੀਂ ਤਾਂ ਤੂੰ ਮੇਰੇ ਘਰ ਦੀ ਤਲਾਸੀ ਲੈ ਸਕਦਾ। ਪਰ ਨਿਹੰਕਾਂ ਅੱਜ ਚੜ ਕੇ ਆਏ ਮੌਕੇ ਦੇ ਹਾਕਮ ਜਾਫਰ ਅਲੀ ਨੂੰ ਜਿਵੇਂ ਆਪਣੇ ਮਨ ਦੇ ਉੱਤੋਂ ਸੱਚਾਈ ਬੋਲ ਕੇ ਸੱਚੀ ਗੱਲ ਆਖ ਰਿਹਾ ਕਿ ਮੇਰੇ ਘਰ ਦੇ ਵਿੱਚ ਸਿੱਖਾਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਵਕਤ ਮੇਰੀ ਹਵੇਲੀ ਦੇ ਵਿੱਚ ਨਹੀਂ, ਮੇਰਾ ਗੁਰੂ ਦੇ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀਂ। ਜੋ ਕੁਝ ਨਿਹੰਕਾਂ ਚੜ ਕੇ ਆਏ ਜਾਫਰ ਅਲੀ ਨੂੰ ਜੋ ਕੁਝ ਆਖ ਰਿਹਾ ਉਸ ਗਾਤਾ ਨੂੰ ਆਪ ਦੀ ਸੇਵਾ ਅੰਦਰ ਬਲਵੰਤ ਸਿੰਘ ਗਰਪਾਲੋਂ ਅਤੇ ਮਾਛੀ ਬੜਾ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਤਾ ਇਉਂ ਆਖ ਰਿਹਾ। Oh
ਪਿਆਰ ਨਹੀਂ ਹੋਇਆ ਨਹੀਂ ਹੋਇਆ सरकार दा मेरे घर नहीं आया।
निहंका ने कहना कीता के मेरे घर दे विच गुरु महाराज इस वक्त नहीं हन। ते जापराली ने कह दिता निहंका मैनू इस गल की खबर मिली है कि गुरु महाराज तेरे घर दे विच ने तेरी हवेली दे विच ने। निहंका ने कह दिता जापराली जे तैनू मेरी जबान दे उत्ते यकीन नहीं मेरे कहण दे उत्ते यकीन नहीं तो मेरी हवेली की तलाशी लै सकदा। उस समय जापराली ने अपने अहलकारा नू हुक्म किया कि इहदी हवेली का चप्पा चप्पा छान मारो। ते निहंका जापराली दे आप नाल घर दे विच खलोता है ते उहदे अहलकार घर दे विच जाके उहदी हवेली दे विच जाके सतगुरु महाराज जी पहल कर लगे ने। कल्ले कल्ले कमरे दे विच जाके वेखण लगे तां उह इक कमरा जिस कमरे दे मूहरे पर्दा ताणिया होया जिस कमरे दे विच भाई बचित्र सिंह जख्मी हालत दे विच पए ने। भाई बचित्र सिंह दी सेवा करन विच जुटी होई है निहंका दी जवान धी जिहदा नां है ममताज। ते जिस समय जापराली अपने अहलकारां दे नाल उस कमरे वल जाण लग्या तां उस समय निहंका ने कह दिता कि जापराली उह कमरे वल ना जाणा। ते जापराली ने कह दिता की गल। तो निहंका कहन लगे उस कमरे दे विच मेरी धी ते मेरे जवाई पए ने, मेरा मेरी धी ते मेरा जवाई आराम कर रहे ने। ते जापराली नू यकीन ना आया उसने निहंका नू आख्या कि आवाज मार। ते निहंका ने आवाज मारी यह गल उहदी धी ममताज ने भी अपने कन्नां दे नाल सुन ली है कि मेरे अब्बा ने अपने मुख दे विच उह वचन आख दित्ते ने कि इस कमरे दे विच कोई होर नहीं मेरी धी ते मेरा जवाई पए ने आराम करदे ने। ते जापराली कोल खड़ा ते निहंका ने आवाज मारी अपनी धी दा नां लैके ममताज दे नाल इक आवाज मारी ममताज तेरे नाल होर कौण है। ते उसने कह दिता मेरा सहुरे। इन्नी गल सुन तो बाद जापराली नूं यकीन आ गया उस कमरे की तलाशी नहीं ली गई अपनियां फौजां नूं नाल लेके वापस मुड़ गए। जदों वापस मुड़िया ते अज ओ गुरु दा सिख गुरु दे नाल सच्चे दिलों प्यार करन वाला प्रीत करन वाला निहंका जिन्हें गुरु महाराज दे कोलों मंग के सेवा ली अज उस गुरु दे सिख दे उत्ते परख दा परचा पाया। ते उहदी जवान धी ममताज अते निहंका गुरु के सिख भाई बचित्र सिंह दे जख्मां नूं साफ कर करके उहदे उत्ते मलम पट्टियां करदे जा रहे ने। ते मलम पट्टियां करदे करदे उहदी जवान धी जिहड़ी खेड़ी नगर दे विच मंगी भी होई है पर जदों उहदे पिता ने कह दिता कि कमरे दे विच मेरी धी ते मेरा जवाई पए ने उहदे मन दी भावना भाई बचित्र सिंह दी सेवा दे विच होर वध गई है। भाई बचित्र सिंह दी सेवा करदी जा रही है इधरों ज्यादा खून बह जाण दे कारण भाई बचित्र सिंह दा शरीर नटा हुंदा नजर आ रहा है। ते ममताज अपने पिता नूं कह रही है निहंका नूं कि अब्बा जन तुसीं कह दिता कि कमरे दे विच मेरी धी ते मेरा जवाई आराम करदे ने अज तो बाद केवल तो केवल मेरे सिर का सुहाग मेरा सहुर भाई बचित्र सिंह रहेगा। निहंका के पैरों तले जमीन खिसक गई हैरान होया आखन लग्या धीए मैं तो गुरु के नाल कीता होया कौल पगाउण की खातर मैं अपने मुख दे विच उह वचन कह दिता कि जापराली नूं यकीन हो जाएगा वह वापस मुड़ जाएगा कितने मैं अपनी हवेली दे विचों जेकर भाई बचित्र सिंह फड़िया जांदा ते जापराली दे हत्थ आ जांदा ते अपने मत्ते दे उत्ते जो कलंक लगना सी सारी जिंदगी नहीं सी लैणा आपां गुरु दे घर दे दोखी बण जाणा सी आपां ने वचना तों थिरक जाणा सी। उधर दिन पर दिन भाई बचित्र सिंह दा शरीर नटाल हुंदा नजर आ रिहा जख्मां दी ताब वड्डी गिणती विच जख्म होए तरवारां दे फट लगे होए ने। ਇੱਧਰ ਮਮਤਾਜ ਆਪਣੇ ਪਿਤਾ ਦੇ ਅੱਗੇ ਬੇਨਤੀਆਂ ਕਰਦੀ ਜਾ ਰਹੀ ਹੈ ਤਾਂ ਭਾਈ ਬਚਿੱਤਰ ਸਿੰਘ ਦੇ ਨਿਰਭਰ ਹੋਏ ਸਰੀਰ ਨੂੰ ਵੇਖ ਕੇ, ਨਿਢਾਲ ਹੋਏ ਸਰੀਰ ਨੂੰ ਵੇਖ ਕੇ, ਜੋ ਕੁਝ ਨਿਹੰਕਾਂ ਆਪਣੀ ਧੀ ਮਮਤਾਜ ਨੂੰ ਆਖ ਰਿਹਾ ਉਸ ਗਾਤਾ ਨੂੰ ਢਾਡੀ ਜਿੱਤਾ ਇਉਂ ਆਖ ਰਿਹਾ।
ਪੁੱਲ ਕਰਦੀ ਨਦੀ ਦੇ ਕਿਨਾਰੇ ਖੜਾ ਰੁਖੜਾ ਤੂੰ ਏ ਬੇਟੀ ਪੁੱਲ ਕਰਦੀ ਹੈ ਸੰਭਾਲਿਆ
ਸਿੰਘ ਝੂਠਾ ਹੀ ਜਵਾਈ ਹੈ ਬਣਾ ਲਿਆ
ਸਿੰਘ ਝੂਠਾ ਹੀ ਜਵਾਈ ਹੈ ਬਣਾ ਲਿਆ
ਕਰੋ ਜਾਫਰੀ ਅਲੀ ਨੂੰ ਮੈਂ ਟਾਲਿਆ
ਕਰੋ ਜਾਫਰੀ ਅਲੀ ਨੂੰ ਮੈਂ ਟਾਲਿਆ
ਚੱਲ ਕੇ ਆਏ ਕੋਹੜਾ ਮੇਰਾ
ਰੁਖੜਾ ਤੂੰ ਏ ਬੇਟੀ ਪੁੱਲ ਕਰਦੀ
ਸਿੰਘ
ਨਦੀ ਦੇ ਕਿਨਾਰੇ ਖੜਾ ਰੁਖੜਾ ਤੂੰ ਏ ਬੇਟੀ ਪੁੱਲ ਕਰਦੀ
ਸਮਝਾਉਣ ਦਾ ਬੜਾ ਯਤਨ ਕੀਤਾ ਪਰ ਮਮਤਾਜ ਗੁਰੂ ਕੇ ਸਿੰਘ ਭਾਈ ਬਚਿੱਤਰ ਸਿੰਘ ਦੀ ਤਨ ਮਨ ਦੇ ਨਾਲ ਸੇਵਾ ਦੇ ਵਿੱਚ ਜੁਟੀ ਹੋਈ ਹੈ, ਸੇਵਾ ਕਰਦੀ ਜਾ ਰਹੀ ਹੈ। ਕੁਝ ਸਮਾਂ ਪਾ ਕੇ ਉਹ ਕੌਮ ਦਾ ਮਹਾਨ ਯੋਧਾ, ਮਹਾਨ ਹੀਰਾ ਭਾਈ ਬਚਿੱਤਰ ਸਿੰਘ ਇਸ ਦੁਨੀਆਂ ਦੇ ਉੱਤੇ, ਇਸ ਮਨ ਸੰਸਾਰ ਨੂੰ ਇਹ ਸੰਸਾਰ ਦੀ ਯਾਤਰਾ ਕਰਦਾ ਹੋਇਆ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਜਾ ਵਿਰਾਜਿਆ ਤੇ ਨਿਹੰਕਾਂ ਨੇ ਆਪਣੀ ਧੀ ਨੂੰ ਬੜੇ ਵਾਸਤੇ ਪਾਏ ਪਰ ਧੰਨ ਮਮਤਾਜ ਜਿਹਨੇ ਆਪਣੇ ਮਨ ਦੇ ਵਿੱਚ ਧਾਰਿਆ ਆਪਣੇ ਜ਼ਿੰਦਗੀ ਦੇ ਵਿੱਚ ਬੜੇ ਦੁੱਖਾਂ ਦਾ ਸਾਹਮਣਾ ਕੀਤਾ ਪਰ ਉਸ ਨੇ ਸਾਰੀ ਜ਼ਿੰਦਗੀ ਭਾਈ ਬਚਿੱਤਰ ਸਿੰਘ ਦੀ ਸ਼ਹੀਦੀ ਤੋਂ ਬਾਅਦ ਦੇ ਵਿੱਚ ਜਿਹਨੇ ਨਿਕਾਹ ਤੇ ਵਿਆਹ ਨਹੀਂ ਕਰਵਾਇਆ ਸਾਰੀ ਜ਼ਿੰਦਗੀ ਨਿਹੰਕਾਂ ਦੀ ਧੀ ਮਮਤਾਜ ਨੇ ਬਾਣੀ ਪੜ੍ਹਦਿਆਂ ਹੋਇਆ ਸਤਿਗੁਰਾਂ ਦੀ ਯਾਦ ਦੇ ਵਿੱਚ ਭਾਈ ਬਚਿੱਤਰ ਸਿੰਘ ਦੀ ਯਾਦ ਦੇ ਵਿੱਚ ਆਪਣਾ ਸਾਰਾ ਹੀ ਜੀਵਨ ਬਤੀਤ ਕਰ ਦਿੱਤਾ ਜਿਵੇਂ ਨਿਹੰਕਾਂ ਦੀ ਧੀ ਮਮਤਾਜ ਨੇ ਆਪਣਾ ਸਾਰਾ ਜੀਵਨ ਇਸੇ ਤਰ੍ਹਾਂ ਬਤੀਤ ਕੀਤਾ ਸਾਰੀ ਜ਼ਿੰਦਗੀ ਦੇ ਵਿੱਚ ਵਿਆਹ ਨਹੀਂ ਕਰਵਾਇਆ ਉਹਦੇ ਜੀਵਨ ਦੇ ਉੱਤੇ ਇੱਕ ਝਲਕ ਬਲਵੰਤ ਸਿੰਘ ਰਪਾਲੋ ਅਤੇ ਮਾਛੀ ਵਾਲਿਆਂ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਇਉਂ ਮਾਰ ਰਿਹਾ
जाया पर ना उसने ब्याह करवाया।
यो है इतिहास बनाया किसे तूफान लिखारी ने, तन ममता जिस दक दी पुतली कटी उम्र कवारी ने, तन ममता जिस दक दी पुतली कटी उम्र कवारी ने, तन ममता जिस दक दी पुतली कटी उम्र कवारी ने।
अज भाई विचित्र सिंह दी याद दे अंदर कोटला निहंका विखे उन्हां दी याद दे विच गुरद्वारा साहब सुशोभित है। ਉਹ ਸਥਾਨ ਜਿਹੜਾ ਗੁਰਦੁਆਰਾ ਭੱਠਾ ਸਾਹਿਬ ਤੋਂ ਕੁਝ ਵਿੱਤ ਦੇ ਉੱਤੇ ਉਹ ਪਾਵਨ ਪਵਿੱਤਰ ਸਥਾਨ ਆ, ਜਦੋਂ ਗੁਰੂ ਦੀਆਂ ਸੰਗਤਾਂ ਭੱਠਾ ਸਾਹਿਬ ਦੇ ਦਰਸ਼ਨ ਨਜ਼ਾਰੇ ਕਰਨ ਜਾਣਦੀਆਂ ਨੇ, ਤਾਂ ਉਸ ਤੋਂ ਕੁਝ ਵਿੱਤ ਦੇ ਉੱਤੇ ਕੋਟਲਾ ਨਗਰ, ਜਿਸ ਨੂੰ ਅੱਜ ਕੱਲ੍ਹ ਕੋਟਲਾ ਨਿਹੰਕਾਂ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ, ਉਸ ਪਾਵਨ ਪਵਿੱਤਰ ਧਰਤੀ ਉੱਤੇ ਜਿੱਥੇ ਸਤਿਗੁਰੂ ਮਹਾਰਾਜ ਦੇ ਮੁਬਾਰਕਬਾਦ ਚਰਨ ਪਾਏ, ਉੱਥੇ ਅੱਜ ਭਾਈ ਵਿਚਿੱਤਰ ਸਿੰਘ ਦੀ ਯਾਦ ਦੇ ਵਿੱਚ ਉਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਗੁਰੂ ਦੀਆਂ ਸਿੱਖ ਸੰਗਤਾਂ ਉਸ ਪਾਵਨ ਪਵਿੱਤਰ ਸਥਾਨ ਦੇ ਧਰਤੀ ਦੇ ਦਰਸ਼ਨ ਨਜ਼ਾਰੇ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੀਆਂ ਨੇ, ਇੰਨੀ ਕੁ ਸੇਵਾ ਪ੍ਰਵਾਨ ਕਰਨੀ। ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਰਹਿ ਜਾਇਆ ਕਰਦੀਆਂ ਨੇ, ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ, ਇੰਨੀ ਕੁ ਸੇਵਾ ਪ੍ਰਵਾਨ ਕਰਨੀ। ਸਮੁੱਚੀਆਂ ਸਿੱਖ ਸੰਗਤਾਂ ਵੱਲ ਬਹੁਤ ਸਾਰਾ ਪਿਆਰ ਆਇਆ, ਸਾਰੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਹਿ ਕੇ ਆਪ ਗੁਰੂ ਦੀਆਂ ਸਿੱਖ ਸੰਗਤਾਂ ਦੀ ਸੇਵਾ ਕੀਤੀ। ਸੇਵਾ ਕਰਦਿਆਂ ਕੋਲ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਹੁਣ ਅਨੰਦ ਸਾਹਿਬ ਦੇ ਜਾਪ ਸਰਵਣ ਕਰੀਏ ਜੀ। ਉਸ ਤੋਂ ਉਪਰੰਤ ਅਰਦਾਸਾਂ ਬੇਨਤੀਆਂ, ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਕਿ ਅਨੰਦ ਸਾਹਿਬ ਦੇ ਜਾਪ ਦੇ ਅੰਦਰ ਨਾਲ ਬੋਲਣ ਦੀ ਕਿਰਪਾਲਤਾ ਕਰਨੀ ਜੀ। ਤੁਹਾਡੇ ਯਤ ਦੀ ਇੰਨੀ ਸੇਵਾ ਪ੍ਰਵਾਨ ਕਰਦੇ ਹੋਏ ਦਿਓ ਅਸੀਸ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ,
ਕੀਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ,
ਸ਼ਬਦੋ ਤੰਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲੇ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਪਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ,
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਾਹਿਬਾ ਕਿਆ ਨਾਹੀ ਕਰਤੇ,
ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ,
ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ
ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ,
ਕਰ ਸ਼ਾਂਤ ਸੁਖਮਾ ਲਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ,
ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ,
ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ,
ਵਾਜੇ ਪੰਚ ਸ਼ਬਦ ਤਿਤਕਾਰ ਸਪਾ ਗਏ ਘਰ ਸਪਾ ਗਏ ਸ਼ਬਦ ਵਾਜੇ ਕਲਾ ਜਿੱਤ ਕਰ ਤਾਰੀਆਂ,
ਪੰਚ ਦੂਤ ਤੁਧਵਾਸੇ ਕੀਤੇ ਕਾਲ ਕੰਟਕ ਮਾਰਿਆ,
ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ,
ਕਹੇ ਨਾਨਕ ਤੈ ਸੁਖੋ ਤਿਤ ਕਰਨ ਹਤ ਮਾਜ,
ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ
ਸੁਣਤੇ ਪੁਨਿਤ ਕਹਤੇ ਪਵਿੱਤ ਸਤ ਗੁਰ ਰੇ ਹਾ ਪਰ ਪੂਰੇ
ਬਿਨਵੰਤ ਨਾਨਕ
ਵਾਜੇ ਅਨਹਦ ਤੂਰੇ
ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ
ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ
ਚੰਗੀਆਂ ਬੁਰੀਆਂ ਵਾਜੇ ਧਰਮ ਹਦੂਰ
ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ
ਜਿੰਨੀ ਨਾਮ ਧਿਆਇਆ ਗਏ ਮਸਕ
ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।